ਗੁਰਮੁਖਾਂ ਨੇ ਬਣਾਇਆ ਨੇ ਜੋਤ ਦੇ ਲੈਵਲ ਤੇ ਯੁੱਗ, ਵੀ ਜੋਤ ਕਿਹੜੇ ਕਿਹੜੇ ਘਰਾਂ 'ਚ ਕਿਹੜੇ ਕਿਹੜੇ ਏਰੀਏ 'ਚ ਕਿੰਨਾ ਕਿੰਨਾ ਚਿਰ ਰਹਿੰਦੀ ਹੈ, ਸਰੀਰ 'ਚ ਕਿੰਨਾ ਚਿਰ ਰਹਿੰਦੀ ਹੈ ਕਲਯੁੱਗ ਹੈ, ਸਰੀਰ ਤੇ ਬਿਨਾਂ ਗਰਭ 'ਚ ਕਿੰਨਾ ਚਿਰ ਰਹਿੰਦੀ ਹੈ ਉਦੋਂ ਉੱਪਰ ਹੈ, ਜਿੰਨਾ ਚਿਰ ਦਾਣੇ ਦੇ ਵਿੱਚ ਜੀਵ ਹੈ ਉਹਨਾਂ ਚਿਰ ਗਰਭ 'ਚ, ਜਿੱਥੇ ਦਾਣੇ ਅੰਨ ਕੇ
ਜੀਵ,
ਹੁਣ ਜੀ ਤਾਂ ਹੈਗਾ ਦਾਣੇ ਦੇ ਵਿੱਚ, ਸਾਹ ਤਾਂ ਉੱਥੇ ਆਉਂਦਾ ਨਹੀਂ, ਭਾਵ ਹੈ ਦੇਖੋ ਸਾਹ ਆਉਂਦਾ ਜੀ ਹੈਗਾ ਉੱਥੇ, ਜੀ ਨੂੰ ਸਾਸ ਦੀ ਕੋਈ ਲੋੜ ਨਹੀਂ ਹੈ ਜਿਉਂਦਾ ਰਹਿਣ ਵਾਸਤੇ, ਪੇੜ ਨੂੰ ਸਾਸ ਦੀ ਲੋੜ ਹੈ ਜਿਉਂਦਾ ਰਹਿਣ ਵਾਸਤੇ, ਇਵੇਂ ਸਾਡੇ ਸਰੀਰ ਨੂੰ ਜੋ ਲੋੜ ਹੈ ਸਾਹ ਦੀ, ਨਾ ਕਿ ਆਤਮਾ ਨੂੰ ਲੋੜ ਹੈ ਸਾਹ ਦੀ, ਆਤਮਾ ਨੂੰ ਕੋਈ ਲੋੜ ਨਹੀਂ ਸਾਹ ਦੀ, ਆਤਮਾ ਨੂੰ ਸਾਰਾ ਕੀ ਮਤਲਬ ਆ, ਉਹ ਸਾਹ ਮਾਇਆ, ਆਤਮਾ ਦੀ ਖੁਰਾਕ ਮਾਇਆ ਹੈ ਹੀ ਨਹੀਂ, ਜੇ ਹਵਾ ਨਾ ਲੱਗੇ ਪੌਦੇ ਛੋਟੇ ਨੇ ਤੁਸੀਂ ਉਹਨੂੰ ਢੱਕ ਦਿਓ ਹਵਾ ਨਾ ਦਿਓ ਬਾਹਰ ਲਈ, ਖਤਮ ਹੋ ਜਾਊਗਾ
ਸਰੀਰ ਨੂੰ ਲੋੜ,
ਪੇੜ ਦੇ ਪੌਦੇ ਨੂੰ ਹਵਾ ਚਾਹੀਦੀ ਹੈ, ਉਹ ਖੁਰਾਕ ਹੈ ਹਵਾ ਦੇ ਲੈਣੀ, ਆਤਮਾ ਦੀ ਕੋਈ ਖੁਰਾਕ ਨਹੀਂ, ਆਤਮਾ ਨਾਲ ਕੀ ਸੰਬੰਧ ਹੈ, ਇਹ ਜੋਗੀ ਨੂੰ ਭੁਲੇਖਾ, ਇਹ ਸਿੱਖਾਂ ਨੂੰ ਭੁਲੇਖਾ, ਸ਼ਾਇਦ ਡਾਕਟਰਾਂ ਨੂੰ ਵੀ ਭੁਲੇਖਾ ਹੋਵੇ, ਆਤਮਾ ਬਾਰੇ ਗਿਆਨ ਨਹੀਂ ਹੈ ਲੋਕਾਂ, ਜਿੱਥੇ ਦਾਣੇ ਅੰਨ ਕੇ ਜੀਵ ਆ ਜਾਣਾ ਕੋਈ, ਹੁਣ ਦਾਣੇ ਨੂੰ ਸਾਹ ਆਉਂਦਾ ਚਾਹੇ 10 ਸਾਲ ਰੱਖ, ਫਿਰ ਗੁਰਮੁਖਾਂ ਨੇ ਬਣਾਏ ਨੇ ਜੋਤ ਦੇ ਲੈਵਲ ਤੇ ਯੁੱਗ, ਵੀ ਜੋਤ ਕਿਹੜੇ ਕਿਹੜੇ ਘਰਾਂ 'ਚ ਕਿਹੜੇ ਕਿਹੜੇ ਏਰੀਏ 'ਚ ਕਿੰਨਾ ਕਿੰਨਾ ਚਿਰ ਰਹਿੰਦੀ ਹੈ, ਸਰੀਰ 'ਚ ਕਿੰਨਾ ਚਿਰ ਰਹਿੰਦੀ ਹੈ ਕਲਯੁੱਗ ਹੈ, ਸਰੀਰ ਤੇ ਬਿਨਾਂ ਗਰਭ 'ਚ ਕਿੰਨਾ ਚਿਰ ਰਹਿੰਦੀ ਹੈ ਉਦੋਂ ਉੱਪਰ ਹੈ, ਜਿੰਨਾ ਚਿਰ ਦਾਣੇ ਦੇ ਵਿੱਚ ਜੀਵ ਹੈ ਉਹਨਾਂ ਚਿਰ ਗਰਭ 'ਚ, ਜਿੱਥੇ ਦਾਣੇ ਅੰਨ ਕੇ
ਜੀਵ,
ਹੁਣ ਜੀ ਤਾਂ ਹੈਗਾ ਦਾਣੇ ਦੇ ਵਿੱਚ, ਸਾਹ ਤਾਂ ਉੱਥੇ ਆਉਂਦਾ ਨਹੀਂ, ਪ੍ਰਭਾਵ ਹੈ ਦੇਖੋ ਸਾਹ ਆਉਂਦਾ ਜੀ ਹੈਗਾ ਉੱਥੇ, ਜੀ ਨੂੰ ਸਾਸ ਦੀ ਕੋਈ ਲੋੜ ਨਹੀਂ ਹੈ ਜਿਉਂਦਾ ਰਹਿਣ ਵਾਸਤੇ, ਪੇੜ ਨੂੰ ਸਾਸ ਦੀ ਲੋੜ ਹੈ ਜਿਉਂਦਾ ਰਹਿਣ ਵਾਸਤੇ, ਇਵੇਂ ਸਾਡੇ ਸਰੀਰ ਨੂੰ ਜੋ ਲੋੜ ਹੈ ਸਾਹ ਦੀ, ਨਾ ਕਿ ਆਤਮਾ ਨੂੰ ਲੋੜ ਹੈ ਸਾਹ ਦੀ, ਆਤਮਾ ਨੂੰ ਕੋਈ ਲੋੜ ਨਹੀਂ ਸਾਹ ਦੀ, ਆਤਮਾ ਨੂੰ ਸਾਰਾ ਕੀ ਮਤਲਬ ਆ, ਉਹ ਸਾਹ ਮਾਇਆ, ਆਤਮਾ ਦੀ ਖੁਰਾਕ ਮਾਇਆ ਹੈ ਹੀ ਨਹੀਂ, ਜੇ ਹਵਾ ਨਾ ਲੱਗੇ ਪੌਦੇ ਛੋਟੇ ਨੇ ਤੁਸੀਂ ਉਹਨੂੰ ਢੱਕ ਦਿਓ ਹਵਾ ਨਾ ਦਿਓ ਬਾਹਰ ਲਈ, ਖਤਮ ਹੋ ਜਾਊਗਾ ਉਹ
ਸਰੀਰ ਨੂੰ ਲੋੜ,
ਪੇੜ ਦੇ ਪੌਦੇ ਨੂੰ ਹਵਾ ਚਾਹੀਦੀ ਹੈ, ਉਹ ਖੁਰਾਕ ਹੈ ਹਵਾ ਦੇ ਵਿੱਚ ਲੈਣੀ, ਆਤਮਾ ਦੀ ਕੋਈ ਖੁਰਾਕ ਨਹੀਂ, ਆਤਮਾ ਨਾਲ ਕੀ ਸੰਬੰਧ ਹੈ, ਇਹ ਜੋਗੀ ਨੂੰ ਭੁਲੇਖਾ, ਇਹ ਸਿੱਖਾਂ ਨੂੰ ਭੁਲੇਖਾ, ਸ਼ਾਇਦ ਡਾਕਟਰਾਂ ਨੂੰ ਵੀ ਭੁਲੇਖਾ ਹੋਵੇ, ਆਤਮਾ ਬਾਰੇ ਗਿਆਨ ਨਹੀਂ ਹੈ ਲੋਕਾਂ, ਜਿੱਥੇ ਦਾਣੇ ਅੰਨ ਕੇ ਜੀਵ ਆ ਜਾਣਾ ਕੋਈ, ਹੁਣ ਦਾਣੇ ਨੂੰ ਸਾਹ ਆਉਂਦਾ ਚਾਹੇ 10 ਸਾਲ ਰੱਖ, ਫਿਰ ਦਾਣਾ ਕਾਸੇ ਦਾ ਵੀ ਹੋਵੇ, ਚਾਹੇ ਬੀਜ ਕਾਸੇ ਦਾ ਵੀ ਹੋਵੇ, ਇਹਨੂੰ ਜਿਣਸ ਕਹਿੰਦੇ ਨੇ, ਜਿਣਸ ਰੰਗੀ ਰੰਗੀ ਭਾਂਤੀ ਜਿਣਸੀ, ਰੰਗੀ ਰੰਗੀ ਭਾਂਤੀ ਜਿਣਸੀ, ਜਿਣਸਾਂ ਵਿੱਚ ਇਹ ਜਿਣਸ ਹੁੰਦੀ ਹੈ ਫਸਲ ਜਿਹਨੂੰ ਆਪਾਂ ਕਹਿੰਦੇ, ਆਪਾਂ ਕਹਿੰਦੇ ਜਿਣਸ ਵੇਚਿਆ, ਇਹ ਜਿਣਸ ਲਾਵੇ ਜਿਣਸੀ ਨਹੀਂ ਹੈ, ਜਿਹੜੇ ਪੇੜ ਪੌਦੇ ਨੇ ਜਿਣਸ ਤੋਂ ਪੈਦਾ ਹੁੰਦੇ, ਉਤਪੁਜ ਜਿਹਨੀ ਖਾਣੀ ਹੈ ਨਾ ਉਤਪੁਜ ਖਾਣੀ, ਇਹ ਜਿਣਸ ਤੋਂ ਪੈਦਾ ਹੁੰਦੀ, ਇਹਨੂੰ ਜਿਣਸ ਕਹਿੰਦੇ ਨੇ, ਸ਼ਾਇਦ ਜਿਣਸ ਨੂੰ ਇਹ ਜੀਨਸ ਕਹਿੰਦੇ ਹੋਣੇ, ਪਰ ਜੀਨਸ ਤਾਂ ਮੈਟਰ ਹੈ, ਉਹ ਵੀ ਮੈਟਰ ਹੈ, ਗਿੜਕ ਹੈ ਗੁੱਠੜੀ ਹੈ ਸਭ ਦੇ ਵਿੱਚ ਜੀਵ ਹੈ, ਜੇ ਜੀ ਹੋਏ ਤਾਂ ਉਗਮ ਹੈ, ਕਿਸੇ ਨੂੰ ਸੇਕ ਲੱਗ ਜਾਵੇ ਦਾਣੇ ਨੂੰ, ਜੀਵ ਨਾ ਰਹੇ ਉਹਦੇ 'ਚ, ਉਗਦਾ ਨਹੀਂ ਹੈਗਾ, ਉਬਾਲ ਦਈਏ ਥੋੜ੍ਹਾ ਬਹੁਤਾ ਅੱਧ ਵਿਚਾਲਾ ਜਿਹਾ ਕਰਕੇ, ਉਗਦਾ ਨਹੀਂ ਦਾਣੇ, ਖਾਸ ਹੀਟ ਤੋਂ ਬਾਅਦ ਫਿਰ ਉਗਦੇ ਨਹੀਂ ਹੁੰਦੇ ਦਾਣੇ, ਜੰਮਦੇ ਨਹੀਂ ਹੁੰਦੇ, ਜੀ ਨਹੀਂ ਰਹਿੰਦਾ, ਉਹ ਜਿਹੜਾ ਹੈ ਇਹਨਾਂ ਨੇ ਜਿਹੜਾ ਗਿਣਿਆ ਉਹ ਗਰਭ ਦੇ ਵਿੱਚ ਜੀਵਨ ਗਿਣਿਆ, ਦੁਆਪਰ ਦਾ ਜੀਵਨ ਗਿਣਿਆ ਹੋਇਆ ਦਾਣਿਆਂ ਦੇ ਵਿੱਚ, ਜਿਹੜਾ ਜੀਵ ਹੈ ਨਾ ਉਹ ਗਰਭ ਦੁਆਪਰ ਦਾ ਜੀਵਨ ਹੈ, ਜਾਂ ਕੈਲਕੂਲੇਸ਼ਨ ਕੀਤਾ ਨਾ ਰਿਸ਼ੀਆਂ ਮੁਨੀਆਂ ਨੇ ਦੁਆਪਰ ਚ ਕਰ ਲਿਆ ਕੈਲਕੂਲੇਸ਼ਨ। ਮੇਰਾ ਕਹਿਣ ਦਾ ਮਤਲਬ ਇਹ ਸੀ, ਆਮ ਆਪਣੇ ਗੁਰਬਾਣੀ 'ਚ ਨਹੀਂ ਇਹ ਗੱਲ ਆਈ, ਵੈਸੇ ਉਹ ਫਸ ਗਏ ਜੇ ਉਹਨਾਂ ਨੇ ਇੱਧਰ ਨੂੰ ਚਲੇ ਗਏ, ਫਸੇ ਹੀ ਨੇ ਉਹ, ਇਹ ਚੈਪਟਰ ਖੋਲ੍ਹਿਆ ਨਹੀਂ ਗੁਰਬਾਣੀ ਨੂੰ, ਕੈਲਕੂਲੇਸ਼ਨ 'ਚ ਪੈ ਗਏ, ਆਹ ਗੱਲ ਭੁੱਲ ਗਈ ਸਾਰੀ। ਰਿਸ਼ੀ ਮੁਨੀ ਇਹੋ ਜਿਹੇ ਉਲਟੇ ਪੁਲਟੇ ਜੇ ਕੈਲਕੂਲੇਸ਼ਨ ਤਾਂ ਬਹੁਤ ਕਰੀ ਗਏ ਨੇ, ਅਸਲੀ ਗੱਲ ਨਹੀਂ ਕੀਤੀ, ਗੁਰਬਾਣੀ ਨੇ ਛੱਡੇ ਦਿੱਤੇ ਕੈਲਕੂਲੇਸ਼ਨ ਸਾਰੇ। ਉਹਨੇ ਕਿਹਾ ਲੇਖਾ ਛੱਡ, ਲੇਖੇ ਛੱਡ, ਉਹ ਲੇਖਾ ਕਿੰਨੇ ਜਨਮ ਕੀ ਕਿੰਨੇ, ਉਹ ਸਭ ਲੇਖਾ ਸੀ। ਉਧਰ ਦੁਆਪਰ ਦੀ ਆਯੂ ਕਿੰਨੀ ਹੈ, ਕਲਯੁਗ ਦੀ ਆਯੂ ਕਿੰਨੀ ਹੈ, ਸਤਯੁਗ, ਉਹ ਜਿਹੜੀ ਆਯੂ ਦਾ ਲੇਖਾ ਨਾ, ਉਹ ਲੇਖੇ ਤੋਂ ਤੁਹਾਨੂੰ ਪਾਸੇ ਪਾਸੇ ਦੀ ਸਾਈਡ 'ਤੇ ਦੀ ਲਿਆਂਦਾ ਕੱਢ ਕੇ ਸਰੋਵਰ 'ਚੋਂ ਕੰਢੇ ਕੰਢੇ ਦੀ ਲਿਆਂਦਾ, ਵੀ ਇਹ ਦਲ ਦਲ 'ਚ ਨਾ ਵੜ ਜਿਓ। ਇਹ ਦਲ ਦਲ ਸੀ, ਜਿਹੜਾ ਇਹ 'ਚ ਵੜ ਗਿਆ ਨਿਕਲੇ ਹੀ ਨਹੀਂ ਪਾਲੇ ਪਾਸੇ, ਉਹ ਦਲ ਦਲ ਤੋਂ ਵਾਰ ਵਾਰ ਦੀ ਲਿਆਂਦਾ, ਇਹ ਦਲ ਦਲ ਦਾ ਇਲਾਕਾ ਸੀ, ਜਾਣ ਕੇ ਨਹੀਂ ਇਹ 'ਚ ਵੜੇ। ਇੱਕੋ ਪੰਕਤੀ ਕਹਿਤੀ, ਹੋਰ ਵੀ ਪੰਕਤੀਆਂ ਨੇ, ਲੇਖਾ ਛੱਡ, ਲੇਖਾ ਤੋਂ ਪਰੇ ਹੋ ਜਾਓ ਤੁਸੀਂ, ਗਣਤੀ ਗਣੀਆਂ ਛੁੱਟ ਗਿਆ। ਇਸ ਕਰਕੇ ਉਹ ਰਿਸ਼ੀ ਮੁਨੀ ਵਾਲੇ ਉਹਦੇ ਚ ਵੜ ਨਹੀਂ ਦਿੱਤਾ ਹੋਇਆ ਤੁਹਾਨੂੰ, ਸਿੱਧਾ ਇੱਕੋ ਹੀ ਸਬਜੈਕਟ ਸਾਡਾ, ਜਿਹੜਾ ਸਬਜੈਕਟ ਸੀ ਇਹ ਕੀ ਹੈ, ਇਹ ਆਤਮ ਗਿਆਨ ਦਾ ਸਬਜੈਕਟ, ਬਸ ਇਹੀ ਰੱਖਿਆ। ਉਧਰ ਵਾਰਨਿੰਗ ਦਿੱਤੀ ਹੋਈ ਹੈ, ਇਧਰ ਨੂੰ ਨਾ ਚਲੇ ਆਇਆ, ਜਿਹੜੇ ਦੂਜੇ ਨੇ ਉਧਰ ਉਹਨਾਂ ਵਾਸਤੇ ਵਾਰਨਿੰਗ ਦਿੱਤੀ ਹੋਈ, ਵੀ ਆਪਾਂ ਨੂੰ ਸੁਣਨਾ ਹੀ ਨਹੀਂ ਹੈ। ਜਦੋਂ ਕਬੀਰ ਨੇ ਕੀ ਕਿਹਾ ਸੀ, ਗੱਗਾ ਗੁਰ ਕੇ ਬਚਨ ਦੂਜੀ ਬਾਤ ਨਧਾਰੀ, ਉਹ ਦੂਜੀ ਬਾਤ ਕਿਹੜੀ ਸੀ, ਆਪਣੇ ਵਿਸ਼ੇ ਤੋਂ, ਆਪਣੇ ਵਿਸ਼ੇ ਦੀ ਗੱਲ ਹੈ ਪਹਿਲੀ ਗੱਲ, ਇੱਕ ਗੱਲ ਨਾਨਕ ਲਿਖ ਹੈ, ਇਹ ਤੋਂ ਛੱਡ ਕੇ ਦੂਜੀ ਗੱਲ, ਦੂਜੀ ਗੱਲ ਮਾਇਆ ਦੀ ਗੱਲ ਹੈ, ਜਾਤ ਦੀ ਗੱਲ ਹੈ, ਪਹਿਲੀ ਗੱਲ ਜੋਤ ਦੀ ਗੱਲ ਹੈ, ਦੂਜੀ ਗੱਲ ਮਾਇਆ ਦੀ ਗੱਲ ਹੈ, ਮੈਟਰ ਦੀ ਗੱਲ ਹੈ, ਖੋਜ ਹੈ, ਪਹਿਲੀ ਗੱਲ ਹੈ ਆਤਮਾ ਦੀ ਖੋਜ। ਆਤਮਾ ਦੀ ਖੋਜ ਨੂੰ ਛੱਡ ਕੇ ਆਤਮ ਗਿਆਨ ਤੋਂ ਸਮਾਂ ਬਿਨਾਂ ਮੈਟਰ ਦਾ ਗਿਆਨ ਨਾ ਮੈਂ ਕੰਨੇ ਨਹੀਂ ਦਿੱਤਾ, ਸੁਣੀਓ ਨਹੀਂ। ਉਹ ਕਿਹਾ ਵੀ ਤੂੰ ਹੋਰ ਕਿਸੇ ਨਾਲ ਕਾਲੀ ਗੱਲ ਜਾ ਕੇ, ਮੇਰੇ ਕੋਲ ਟਾਈਮ ਨਹੀਂ।
ਗੁਰਦੇਵ ਮੰਤ ਹਰ ਜਪ ਉਧਰ,
ਉਹ ਕਹਿ ਗਏ ਗੱਲ, ਪਰ ਸਾਨੂੰ ਪਤਾ ਨਹੀਂ ਗੱਲ ਕਿਉਂ ਕਹੀ ਹੈ, ਦੂਜੀ ਬਾਤ ਨਧਾਰੀ ਗੱਲ ਨਾ, ਕਬੀਰ ਤਾਂ ਕਹਿ ਗਿਆ, ਕਿਉਂ ਕਹਿ ਗਿਆ ਬਈ ਦੂਜੀ ਬਾਤ ਸੀ, ਉਦੋਂ ਦੂਜੀ ਗੱਲ, ਹੁਣ ਵੀ ਹੈਗੀ ਹੈ ਦੂਜੀ ਗੱਲ, ਸਿਮਰਤ ਸ਼ਾਸਤਰ ਦੂਜੀ ਗੱਲ ਹੈ, ਸਿਮਰਤ ਸ਼ਾਸਤਰ ਪੁੰਨ ਪਾਪ ਵਿਚਾਰਦੇ, ਪੁੰਨ ਪਾਪ ਦੇ ਵਿਚਾਰ ਦੂਜੀ ਗੱਲ ਹੈ, ਸਿੱਖ ਪੁੰਨ ਪਾਪ ਦੇ ਵਿਚਾਰ ਚ ਪਏ ਹੋਏ ਨੇ, ਹੁਣ ਦੂਜੀ ਗੱਲ ਚ ਪੈ ਗਏ, ਪਹਿਲੀ ਰਹਿ ਗਈ, ਜਿਹੜਾ ਦੂਜੀ ਗੱਲ ਚ ਪੈ ਜੂ ਪਹਿਲੀ ਰਹਿ ਜਾਣੀ ਹੈ, ਉਹ ਵਾਰਨਿੰਗ ਦਾ ਪਤਾ ਨਹੀਂ ਲੱਗਿਆ, ਵਾਰਨਿੰਗ ਸੀ ਜਿਹਨੇ ਤਾਂ ਉਹਨੂੰ ਵਾਰਨਿੰਗ ਸਮਝਿਆ ਕਬੀਰ ਦੀ ਗੱਲ ਨੂੰ, ਇਹ ਵਾਰਨਿੰਗ ਕਿਹੜੀ ਗੱਲ ਦੀ ਹੈ, ਗੱਗਾ ਗੁਰਕੇ ਬਚਨ ਪਛਾਣਾ ਤਾਂ ਸਮਝ ਆਉਂਦੀ ਹੈ ਗੱਲ, ਕਿਉਂਕਿ ਗੁਰਕੇ ਬਚਨ ਉਹਦੇ ਕੋਲ ਵੀ ਸੀ ਸਾਡੇ ਕੋਲ ਵੀ ਨੇ, ਅਸੀਂ ਕਿਉਂ ਨਹੀਂ ਪਛਾਣਿਆ, ਅਸੀਂ ਤਾਂ ਨਹੀਂ ਪਛਾਣਿਆ, ਅਸੀਂ ਦੂਜੀ ਬਾਤ ਕੰਨ ਧਰ ਕੇ ਸੁਣ ਲਈ, ਉਹਨੇ ਤਾਂ ਪਛਾਣ ਲਿਆ, ਉਹਨੇ ਸੁਣੀ ਨਹੀਂ ਸੀ। ਜਿਹੜਾ ਗੁਰਬਾਣੀ ਤੋਂ ਬਿਨਾਂ ਹੋਰ ਕਿਸੇ ਚੀਜ਼ 'ਤੇ ਭਰੋਸਾ ਨਹੀਂ ਕਰੂਗਾ, ਨਹੀਂ ਸੁਣੂਗਾ, ਉਹ ਹੁਣ ਵੀ ਪਛਾਣ ਲੂਗਾ, ਅੱਗੇ ਨੂੰ ਵੀ ਪਛਾਣ ਲੂਗਾ, ਉਹਨਾਂ ਨੇ ਹੀ ਪਛਾਣਿਆ, ਉਹੀ ਪਛਾਣਨਗੇ, ਜਿਹੜਾ ਇਤਿਹਾਸ ਨਾਲ ਜੁੜੂਗਾ ਉਹ ਪਛਾਣ ਹੀ ਨਹੀਂ ਸਕਦਾ, ਉਹ ਨਹੀਂ ਪਛਾਣ ਸਕਦਾ, ਬਿਲਕੁਲ ਨਹੀਂ ਪਛਾਣ ਸਕਦਾ। ਗੁਰਬਾਣੀ ਨੂੰ ਛੱਡ ਕੇ ਸਭ ਦੂਜੀ ਗੱਲ, ਇਤਿਹਾਸ ਵੀ ਦੂਜੀ ਗੱਲ ਹੈ। ਉਹ ਵਾਰਨਿੰਗ ਜਿਹੜੀ ਸੀ ਬਹੁਤ ਹੀ ਇੰਪੋਰਟੈਂਟ ਗੱਲਾਂ ਨੇ ਇਹਦੇ 'ਚ ਲਿਖੀਆਂ ਹੋਈਆਂ, ਵਾਰਨਿੰਗ ਹੈ, ਤੁਸੀਂ ਵਾਰਨਿੰਗ ਨਹੀਂ ਮੰਨੀ, ਵਾਰਨਿੰਗ ਹੈ ਮਿਲਟਰੀ ਏਰੀਆ 'ਚ ਅੱਗੇ ਨਹੀਂ ਜਾਣਾ, ਵਾਰਨਿੰਗ ਹੈ ਵੀ ਅੱਗੇ ਤੁਸੀਂ ਬਾਰਡਰ ਨਹੀਂ ਟੱਪਣਾ, ਟੱਪ ਕੇ ਅਗਲਿਆਂ ਨੇ ਗ੍ਰਿਫਤਾਰ ਕਰ ਲੈਣ, ਚਾਹੇ ਗੋਲੀ ਮਾਰ ਦੇਣ, ਉਹਨਾਂ ਦੀ ਮਰਜ਼ੀ ਹੈ। ਵਾਰਨਿੰਗਾਂ ਬਹੁਤ ਨੇ ਗੁਰਬਾਣੀ 'ਚ, ਵਾਰਨਿੰਗਾਂ ਦਾ ਧਿਆਨ ਹੀ ਨਹੀਂ ਦਿੱਤਾ, ਪਤਾ ਹੀ ਇਹਨਾਂ ਨੂੰ ਆਲੇ ਗਾਣੇ ਪੜ੍ਹੀ ਜਾਂਦੇ ਨੇ ਤਾਂ ਗੱਡੇ ਲੱਦੇ ਪਏ ਨੇ। ਹਾਂਜੀ
ਗੁਰਦੇਵ ਮੰਤਰ ਹਰ ਜਪ ਉਧਰਾ,
ਗੁਰਦੇਵ ਦਾ ਜਿਹੜਾ ਮੰਤਰ ਹੈ, ਗੁਰਦੇਵ ਦਾ ਜਿਹੜਾ ਉਪਦੇਸ਼ ਹੈ, ਉਪਦੇਸ਼ ਮੰਤਰ ਹੀ ਹੁੰਦਾ।
ਹਰੀ ਜਪ ਉਧਰਾ
ਉਹ ਕੀ ਹੈ? ਹਰ ਜਾਪ ਹੈ, ਉਹ ਗੁਰਬਾਣੀ ਹਰ ਜਾਪ ਹੈ। ਜਾਪ ਦਾ ਮਤਲਬ ਜਾਣਨਾ, ਹਰ ਕੀ ਹੈ, ਜੋਤ ਕੀ ਹੈ, ਨਿਰਾਕਾਰ ਕੀ ਹੈ, ਇਹਦਾ ਗਿਆਨ ਹੈ, ਇਹਦੀ ਜਾਣਕਾਰੀ ਹੈ। ਜਪ ਦਾ ਮਤਲਬ ਜਾਣਕਾਰੀ, ਜਪ ਦਾ ਅਰਥ ਹੈ ਜਾਣਕਾਰੀ ਹੈ। ਜਿੱਥੇ ਜਾਣਕਾਰੀ ਮਿਲਦੀ ਹੈ ਉਹ ਧਰਮ ਹੈ, ਉਹ ਜਪ ਹੈ। ਜਿੱਥੇ ਜਾਣਕਾਰੀ ਕੋਈ ਨਹੀਂ ਮਿਲਦੀ, ਜਪ ਕਾਹਦਾ? ਜੈ ਗਿਆਨ ਤੈ ਧਰਮ ਹੈ। ਗੁਰਬਾਣੀ ਚ ਗਿਆਨ ਭਰਿਆ ਪਿਆ, ਗਿਆਨ ਨੂੰ ਸਮਝਣਾ ਜਪ ਹੈ। ਰਿੜਕਣਾ ਬਲੋਣਾ ਤਾਂ ਹੀ ਗਿਆਨ, ਇਸ ਮਟਕੀ ਮੈਂ ਸ਼ਬਦ ਸੰਜੋਈ, ਹਰਕਾ ਬਲੋਬਣਾ ਬਲੋਬ ਮੇਰੇ ਭਾਈ, ਹਰਕਾ ਬਲੋਬਣਾ ਹੀ ਗਿਆਨ। ਹਰ ਕੀ ਹੈ ਇਹਨੂੰ ਰਿੜਕ ਕੇ ਸਮਝਣਾ।
ਗੁਰਦੇਵ ਸੰਗਤ ਪ੍ਰਭ ਮੇਲ ਕਰ ਕਿਰਪਾ, ਹਮ ਮੂੜ ਪਾਪੀ ਜਿੱਤ ਲੱਗ।
ਹੇ ਪ੍ਰਭ, ਐਸੇ ਗੁਰਦੇਵ ਦੀ ਸੰਗਤ ਕਿਰਪਾ ਕਰਕੇ ਮੈਨੂੰ ਦੇ, ਮੈਨੂੰ ਮੇਲ।
ਹਮ ਮੂੜ ਪਾਪੀ ਜਿੱਤ ਲੱਗ ਤਰਾ,
ਹੁਣ ਕੌਣ ਕਹਿੰਦਾ ਹਮ ਮੂੜ ਪਾਪੀ? ਇਹ ਤਾਂ ਨਾਨਕ ਕਹਿੰਦਾ। ਅਸਲ ਚ ਜਿੰਨਾ ਚਿਰ ਹਮ ਹੈ ਨਾ, ਜਿੱਥੇ ਹਮ ਹੈ ਉਹ ਮੂੜ ਵੀ ਉਹਨਾਂ ਚਿਰ ਹੈਗਾ। ਆਪਣੇ ਆਪ ਨੂੰ ਨਹੀਂ ਕਹਿ ਰਹੇ, ਹਮ ਨੂੰ ਕਹਿ ਰਹੇ। ਹਮ ਦਾ ਮਤਲਬ ਹੈ ਹਮੀ, ਹਮੀ ਦਾ ਦੂਆ ਅਰਥ ਹੈ ਹੰਕਾਰ। ਬਾਗੀ ਮਨ ਹੈ ਜਿਹੜਾ, ਬਾਗੀ ਜਿੰਨਾ ਚਿਰ ਬਾਗੀ ਉਹਨਾਂ ਚਿਰ ਹਮ ਕਹਿੰਦਾ। ਜੇ ਤਾਂ ਬਾਗੀ ਹੈ ਤਾਂ ਕਹਿੰਦਾ ਹਮ, ਫਿਰ ਤਾਂ ਮੂੜ ਵੀ ਹੈ। ਜੇ ਬਦਲਦਾ ਫਿਰ ਕੀ ਕਹਿੰਦਾ? ਹਮ ਤਾਂ ਫਿਰ ਵੀ ਕਹਿੰਦਾ, ਫਿਰ ਹੋਰ ਕੁਛ ਤਰੀਕੇ ਨਾਲ ਕਹਿੰਦਾ। ਹਮ ਹਮ ਸਰ ਦੀਨ, ਹਮ ਤਾਂ ਪਹਿਲਾਂ ਕਹਿੰਦਾ ਪਰ ਨੀਵਾਂ ਹੋ ਗਿਆ।
ਹਮ ਸਰ ਦੀਨ,
ਹਮ ਤਾਂ ਫਿਰ ਵੀ ਹੈ। ਹਮ ਸਰ ਦੀਨ ਦਿਆਲ ਨਾ
ਤੁਮ ਸਰ,
ਤੁਮ ਸਰ। ਇਹਦਾ ਮਤਲਬ ਹਮ ਹੈ, ਅਹੰਕਾਰ ਹੈ ਨਹੀਂ। ਇਹ ਅਹੰਕਾਰ ਰਹਿਤ ਹਮ, ਭਾਂਡਾ ਹੈ ਅਹੰਕਾਰ ਹੈ ਨਹੀਂ। ਭਾਂਡਾ ਤਾਂ ਹੈ, ਖਾਲੀ ਹੋ ਗਿਆ। ਮਨ ਹੈ ਖਾਲੀ ਕਰਤਾ, ਸਾਰਾ ਡੋਲਤਾ ਜਿਹੜਾ ਪਹਿਲਾਂ ਗਿਆਨ ਸੀ, ਪਹਿਲੀ ਮਨੋ ਸਾਰੀ ਡੋਲਤੀ। ਹਮ ਹੈ ਪਰ ਬਦਲਿਆ ਹੋਇਆ, ਹਮ ਨੀਵਾਂ ਹੋ ਗਿਆ। ਹਮ ਪਹਿਲਾਂ ਉੱਚਾ ਹੈ, ਹਮ ਜਦ ਹਮ ਉੱਚਾ ਤਾਂ ਤੂੰ ਨੀਚਾ, ਫਿਰ ਤਾਂ ਆਪ ਗੁਰੂ ਹੈ ਨਾ। ਇੱਕੋ ਲਾਠੀ ਹੈ, ਦੋ ਸਿਰੇ ਨੇ ਉਹਦੇ। ਜੈਮ ਵਾਲਾ ਸਿਰਾ ਉੱਚਾ, ਦੂਆ ਗੁਰੂ ਵਾਲਾ ਥੱਲੇ ਹੈ। ਸਤਿਗੁਰ ਵਾਲਾ ਥੱਲੇ, ਸਤਿਗੁਰ ਅੰਦਰ ਰਹਿੰਦੀ ਸੁਣਦਾ ਕਾਹਦਾ ਹੈ, ਜਾਮ ਉੱਚਾ ਹੈ। ਜੇ ਤੁਰਕੁੜੀ ਚ ਮਨ ਬੈਠਾ ਹੈ ਤਾਂ ਇਹਦੇ ਨਾਲ ਤਾਂ ਥੱਲੇ ਵਾਲੇ ਤਾਂ ਉੱਚਾ ਹੀ ਬੈਠੇ ਨਾ। ਜੇ ਪੁੱਠਾ ਕਰ ਦਿੰਦਾ ਦੂਆ ਸਿਰਾ ਉੱਤੇ ਹੋ ਜਾਂਦਾ। ਹਮ ਸਰ ਦੀਨ ਦਿਆਲ ਨਾ ਤੁਮ ਸਰ, ਅਬ ਪਤਿਆਰ ਕਿਆ ਕੀਤੀ। ਕਹਿੰਦੇ ਹੁਣ ਮੈਨੂੰ ਯਕੀਨ ਹੋ ਗਿਆ, ਭਰੋਸਾ ਹੋ ਗਿਆ, ਪਤਿਆਇਆ ਗਿਆ ਮਨ ਮੇਰਾ, ਮੰਨ ਗਿਆ ਮਨ। ਹੁਣ ਦੱਸੋ ਮੈਂ ਕੀ ਕਰਾਂ? ਪਤਿਆਰ ਮੈਨੂੰ ਭਰੋਸਾ, ਤੂੰ ਭਾਵੇਂ ਨਰਕ ਨੂੰ ਪੇਰ ਸੁਰ ਕੇ ਮਿਲੂਗਾ, ਤੂੰ ਮਰਨ ਨੂੰ ਕਹਿ ਅਮਰ ਹੈ, ਤੇਰੀ ਮੌਤ ਦਾ ਸੁਨੇਹਾ ਵੀ ਮੇਰੇ ਵਾਸਤੇ ਅਮਰਾ ਪਾਉਂਦਾ। ਅਸਲ ਚ ਤੂੰ ਮਰਨ ਨੂੰ ਨੀ ਕਹਿੰਦਾ, ਅਮਰ ਹੋਣ ਨੂੰ ਕਹਿੰਦਾ। ਤੇਰੇ ਮੂੰਹੋਂ ਨਿਕਲਿਆ ਹੋਇਆ ਮੌਤ ਦਾ ਲਫ਼ਜ਼ ਮੇਰੇ ਵਾਸਤੇ ਅਮਰਾ ਪਾਉਂਦਾ ਹੈ, ਵੀ ਇਹੀ ਗੱਲ ਗੁਰਬਾਣੀ ਦੀ। ਮਰਨ ਕਬੂਲ ਦਾ ਮਤਲਬ ਮਾਰਨਾ ਨਹੀਂ ਸੀ, ਅਮਰ ਕਰਨਾ ਸੀ। ਕਿਉਂਕਿ ਮਰੇ ਉਹਦੇ ਬਿਨਾਂ ਜੰਮਣਾ ਨੀ, ਦਾਣਾ ਖਤਮ ਹੋਏ ਤੇ ਜੰਮੂਗਾ ਨਾ, ਪੇੜ ਬਣੂਗਾ। ਦਾਣਾ ਵੀ ਰਹਿ ਜਾਵੇ, ਪੇੜ ਵੀ ਬਣ ਜਾਵੇ, ਉਹਦੇ ਦੋ ਚੀਜ਼ਾਂ ਨਹੀਂ ਨਾ ਹੋਣੀਆਂ। ਬਈ ਦਾਣੇ ਦਾ ਹੀ ਪੇੜ ਬਣਨਾ ਜੋ ਬੀਜੇ ਆਪਾਂ ਨੇ, ਫਿਰ ਦਾਣਾ ਨਹੀਂ ਰਹਿਣਾ ਹੈਗਾ, ਪੇੜ ਬਣ ਜੂਗਾ, ਬਥੇਰੇ ਦਾਣੇ ਪੇੜ ਦੇ ਵਿੱਚੋਂ ਨਿਕਲੇ ਹੋਣੇ ਨੇ। ਬਸ ਆਹੀ ਭੇਜ ਸੀ, ਔਰ ਮਰਨਾ ਕੀ, ਮਰਿਆ ਕੀ, ਮਾਰਿਆ ਨੀ ਕੁਛ, ਬਦਲਿਆ ਉਹਦਾ ਸਰੂਪ ਹੈ, ਬਦਲਿਆ ਉਹਦਾ ਰੂਪ ਹੈ, ਬਦਲਿਆ ਉਹਦਾ ਬੀਜ ਰੂਪ ਤਾਂ ਬਿਰਸ਼ ਬਣ ਗਿਆ, ਛੋਟੇ ਤੋਂ ਬੜਾ ਬਣ ਗਿਆ, ਵਿਰਾਟ ਰੂਪ ਕਰਤਾ ਉਹਦਾ ਛੋਟੇ ਰੂਪ ਤੋਂ।
ਹਮ ਮੂੜ ਪਾਪੀ ਜਿਤ ਲਗਤਾ,
ਹਮ ਮੂੜ, ਜਬ ਹਮ ਮੂੜ ਕਹਿਤਾ ਨਾ ਫਿਰ ਦੀਨ, ਆਪਣੀ ਅਕਲ ਥੋੜੀ ਬਣਦੀ ਨਾ, ਮੇਰੀ ਮਤ ਥੋੜੀ ਰਾਮ, ਮੂੜ ਤਾਂ ਮਤਲਬ ਹੈ ਮੇਰੀ ਮਤ ਥੋੜੀ, ਤੂੰ ਸਮਰੱਥ ਬਣ। ਹਮ ਮੂੜ ਪਾਪੀ ਨਾਨਕ ਕਹਿੰਦੇ ਮੇਰੀ ਮਤ ਹੁਣ ਵੀ ਥੋੜੀ ਹੈ, ਜੋ ਤੂੰ ਬਣਾਉਣਾ ਉਹੀ ਬੋਲਦਾ ਮੈਂ। ਇਸ ਅਵਸਥਾ ਚ ਇਹ ਗੱਲ ਕਹੀ ਜਾ ਸਕਦੀ ਹੈ, ਹਮ ਮੂੜ, ਮੂੜ ਕੋਈ ਨਿਮਰਤਾ ਦੀ ਗੱਲ ਨਹੀਂ, ਸੱਚ ਹੈ। ਜਦ ਮੈਂ ਆਪੋ ਬੋਲਣਾ ਜਾਣਦਾ ਜੇ ਇਹ ਸੱਚ ਹੈ, ਜੇ ਤੂੰ ਬੁਲਾਓ ਤੂੰ ਨਾਨਕ ਦਾਸ ਬੋਲੇ ਜੇ ਸੱਚ ਹੈ, ਤਾਂ ਉਹਨੂੰ ਤਾਂ ਇਹੀ ਕਹੂਗਾ ਮੂੜ ਪਾਪੀ ਜਿੱਤ ਲਗ, ਇਹੀ ਕਹੂਗਾ, ਸੱਚ ਇਹੀ ਹੈ, ਸੱਚ ਗੱਲ ਹੈ।
ਗੁਰਦੇਵ ਸਤਿਗੁਰ ਪਾਰ ਬ੍ਰਹਮ ਪਰਮੇਸ਼ਰ,
ਗੁਰਦੇਵ ਸਤਿਗੁਰ ਹੈ, ਸਦਾ ਰਹਿਣ ਵਾਲਾ ਹੈ, ਉਹਦਾ ਗਿਆਨ ਸਦਾ ਰਹਿਣ ਵਾਲਾ ਹੈ, ਤੇ ਪਾਰ ਬ੍ਰਹਮ ਪਰਮੇਸ਼ਰ ਵੀ ਸਦਾ ਰਹਿਣ ਵਾਲਾ। ਅਸਲ ਚ ਗੁਰਦੇਵ ਹੈ ਜਿਹੜਾ ਹੈ ਵੀਰ ਸੀ ਨਾ, ਉਹੀ ਬਿਰਸ਼ ਬਣਿਆ, ਉਹ ਜਾਂ ਬਿਰਸ਼ ਹੈ ਪਾਰ ਬ੍ਰਹਮ ਪਰਮੇਸ਼ਰ ਹੈ, ਫਿਰ ਉਹ ਬਿਰਸ਼ ਦਾ ਨਾਮ ਪਾਰ ਬ੍ਰਹਮ ਪਰਮੇਸ਼ਰ ਹੈ। ਬਿਰਸ਼ ਰੂਪ ਹੈ ਪਾਰ ਬ੍ਰਹਮ ਪਰਮੇਸ਼ਰ ਹੈ, ਬੀਜ ਰੂਪ ਹੈ ਸਤਿਗੁਰ ਹੈ। ਇਹਦਾ ਜੰਮਣ ਦੀ ਉਹ ਗੱਲ ਹੈ, ਬਸ ਉੱਗਿਆ ਹੋਇਆ ਹੀ ਹੈ। ਇਹ ਪਾਰ ਬ੍ਰਹਮ ਪਰਮੇਸ਼ਰ ਵੀ ਇਹਨੂੰ ਕਹਿ ਸਕਦੇ ਹਾਂ, ਜੇ ਜਦ ਉੱਗਿਆ ਹੋਇਆ ਜਦੇ ਹੀ ਬੋਲ ਕੇ ਸੁਣਾਉਂਦਾ, ਜਦ ਇਹ ਬੋਲ ਕੇ ਸੁਣਾਉਂਦਾ, ਜਦ ਇਹ ਸਰੀਰ ਨਾਲ ਹੀ ਹੁੰਦਾ ਫਿਰ ਪਾਰ ਬ੍ਰਹਮ ਪਰਮੇਸ਼ਰ ਹੀ ਹੁੰਦਾ ਹੈ, ਲੀਨ ਹੁੰਦਾ ਸ਼ਬਦ ਵਿੱਚ, ਜਾਂ ਲੀਨ ਹੈ ਸੁਰਤ ਸ਼ਬਦ ਦੇ ਨਾਲ ਲੀਨ, ਫਿਰ ਉਹਦੇ ਨਾਲ ਹੀ ਜੁੜਿਆ ਹੋਇਆ, ਕਿਉਂਕਿ ਜੋ ਉਹਨੇ ਬੋਲਿਆ ਤਾਂ ਹੀ ਉਹਨੂੰ ਪਰਮੇਸ਼ਰ ਕਾ ਥਾਂ ਦੇ ਤਾ ਖਰਾ ਨੂੰ ਕਹਿਤਾ ਨਾ। ਅਸਲ ਤਾਂ ਗੁਰਦੇਵ ਪਾਰ ਬ੍ਰਹਮ ਪਰਮੇਸ਼ਰ ਹੈ, ਐਂ ਕਹਿ ਲਓ, ਅਸਲ ਦਾ ਗਿਆਨ ਉਹਦਾ ਹੀ ਹੈ, ਮੇਰਾ ਤਾਂ ਗਿਆਨ ਹੈ ਨਹੀਂ ਨਾ, ਅਮੂੜ ਪਾਪੀ ਕਹਿਤਾ, ਚਾਹੇ ਮੈਂ ਬੋਲਦਾ ਹੈ ਤਾਂ ਗੱਲ ਪਰਮੇਸ਼ਰ ਦੀ ਹੋ, ਅਸਲ ਗੁਰਦੇਵ ਮੈਂ ਨਹੀਂ, ਪਾਰ ਬ੍ਰਹਮ ਪਰਮੇਸ਼ਰ ਹੈ, ਗੁਰਦੇਵ ਗਿਆਨ ਉਹ ਦੇ ਰਿਹਾ ਮੇਰੇ ਥਰੂ ਦੇ ਰਿਹਾ, ਕੋਈ ਪਾਈਪ ਤਾਂ ਨਹੀਂ ਕੁਛ ਦਿੰਦਾ, ਪਾਣੀ ਆਉਂਦਾ ਕਿਤੋਂ, ਖਬਰਾਂ ਕਿੱਥੋਂ ਆਉਂਦਾ, ਪਾਈਪ ਤਾਂ ਦੱਬਿਆ ਹੋਇਆ, ਪਾਈਪ ਚ ਜੇ ਆਪਣੇ ਪਾਣੀ ਆ ਰਿਹਾ, ਪਾਣੀ ਦਾ ਕਿਤੋਂ ਹੋਰ ਆ ਰਿਹਾ, ਹੁਣ ਪਾਈਪ ਥੋੜੀ ਪਾਣੀ ਪੈਦਾ ਕਰਦਾ, ਮੈਨੂੰ ਤਾਂ ਇਹ ਸਮਝ ਲਓ ਮੈਂ ਤਾਂ ਪਾਈਪ ਹਾਂ, ਮੇਰੇ ਥਰੂ ਤੁਹਾਡੇ 'ਤੇ ਕੋਈ ਸਪਲਾਈ ਲੈਣ, ਸਪਲਾਈ ਲੈਣ ਆ ਮੈਂ ਤਾਂ, ਪਿੱਛੋਂ ਜੋ ਪਾਉਂਦਾ ਇੱਥੇ ਨਿਕਲਿਆ ਆਉਂਦਾ, ਉਸ ਸੋਰਸ ਨੂੰ ਜਿੱਥੋਂ ਪਾਣੀ ਆ ਰਿਹਾ ਉਹ ਤੋਂ ਕਿਵੇਂ ਅਨਕਾਰੀ ਹੋ ਜੀ, ਤੋ ਵਾਕਿਆ ਪਾਣੀ ਆ ਰਿਹਾ ਉਹਦੇ ਨਾਲ ਅਨਕਾਰੀ ਕਿਵੇਂ ਹੋ ਜੀ। ਠੀਕ ਆ ਵੀ ਨਹਿਰ ਦਾ ਪਾਣੀ ਅਸੀਂ ਲਾਉਂਦੇ ਹਾਂ, ਪਰ ਉਹ ਨਹਿਰ ਕਿੱਥੋਂ ਆਉਂਦੀ ਹੈ, ਨਹਿਰ ਵੀ ਤਾਂ ਕਿੱਥੋਂ ਪੈ, ਜਿੱਥੋਂ ਨਹਿਰ ਦਾ ਪਾਣੀ ਸਪਲਾਈ ਹੋ ਰਿਹਾ ਅਸਲ ਸੋਰਸ ਤਾਂ ਉਹ ਹੈ, ਫਿਰ ਇਵੇਂ ਜਾਂਦੇ ਜਾਂਦੇ ਸਾਨੂੰ ਸਮੁੰਦਰ ਤੱਕ ਜਾਣਾ ਪਊਗਾ, ਚਲੋ ਇੱਥੇ ਅਸੀਂ ਭਾਖੜੇ 'ਚ ਕਹਿੰਦਾ ਵੀ ਪਾਣੀ ਆਉਂਦਾ ਸਾਡੇ ਨੇੜੇ ਭਾਖੜਾ, ਭਾਖੜੇ 'ਚ ਪਾਣੀ ਕਿੱਥੋਂ ਆਉਂਦਾ, ਜਾ ਕੇ ਇੱਥੇ ਵੀ ਗੱਲ ਸਮੁੰਦਰ 'ਤੇ ਟਿਕੂਗੀ ਸਾਡੀ ਵੀ, ਇੱਥੇ ਵੀ ਜਾ ਕੇ ਸਮੁੰਦਰ 'ਤੇ ਟਿਕੂਗੀ ਗੱਲ, ਸਮੁੰਦਰ 'ਤੇ ਟਿਕੂਗੀ ਗੱਲ, ਸੋਰਸ ਤਾਂ ਉਹੀ ਹੈ ਸਭ।
ਗੁਰਦੇਵ ਸਤਿਗੁਰ ਪਾਰ ਬ੍ਰਹਮ ਪਰਮੇਸ਼ਰ,
ਗੁਰਦੇਵ ਸਤਿਗੁਰ ਪਾਰ ਬ੍ਰਹਮ ਪਰਮੇਸ਼ਰ,
ਗੁਰਦੇਵ
ਪਾਰ ਬ੍ਰਹਮ ਦੇ ਵਿੱਚ ਗੁਰਦੇਵ 'ਚ ਕੋਈ ਫਰਕ ਨਹੀਂ, ਕਿਉਂਕਿ ਉਹਦੇ ਵਿੱਚ ਲੀਨ ਹੈ, ਉਹ 'ਚ ਸਮਾਇਆ ਹੋਇਆ।
ਨਾਨਕ ਹਰ ਨਮਸਕਾਰ, ਗੁਰਦੇਵ ਨਾਨਕ ਹਰ ਨਮਸਕਾਰ,
ਕਿਉਂਕਿ ਗਿਆਨ ਤਾਂ ਉਹੀ ਦੇ ਰਿਹਾ ਜਿਹਦੇ ਥਰੂ ਦੇ ਰਿਹਾ, ਉਹਦੀ ਕੋਈ ਵੈਲਿਊ ਨਹੀਂ ਹੋਣੀ। ਹੁਣ ਗੁਰਦੇਵ ਪਾਰ ਬ੍ਰਹਮ ਪਰਮੇਸ਼ਰ ਨੂੰ ਕਹਿਤਾ, ਕਹਿੰਦੇ ਗੁਰਦੇਵ ਗਿਆਨ ਦੇਣ ਵਾਲਾ ਨਹੀਂ ਹੁੰਦਾ, ਅਸਲ 'ਚ ਇਹ ਕਹਿਣਾ ਚਾਹੁੰਦੇ ਮੈਂ ਗੁਰਦੇਵ ਨਹੀਂ ਹੈਗਾ ਜਿਹੜਾ ਦੇ ਰਿਹਾ,
ਨਾਨਕ ਗੁਰਦੇਵ ਨਾਨਕ ਹਰ ਨਮਸਕਾਰ,
ਨਾਨਕ ਦਾ ਗੁਰਦੇਵ ਨੂੰ ਨਮਸਕਾਰ ਕਰਦਾ, ਜਿੱਥੋਂ ਗਿਆਨ ਆਉਂਦਾ ਨਮਸਕਾਰ ਉਹਨੂੰ ਹੈ, ਜਿੱਥੋਂ ਸੋਰਸ ਹੈ ਜਿਹੜਾ ਜਿੱਥੋਂ ਪਿੱਛੋਂ ਆ ਰਿਹਾ ਮੈਂ ਉਹਨੂੰ ਨਮਸਕਾਰ ਕਰਦਾ, ਮੈਂ ਨਹੀਂ ਗੁਰਦੇਵ ਹੈਗਾ। ਮੈਂ ਤਾਂ ਖਾਲੀ ਪਾਈਪ ਹਾਂ। ਜਦੋਂ ਉਹ ਫੂਕ ਮਾਰਦਾ ਜੈਸੀ ਮੈਂ ਆਵੇ ਖਸਮ ਕੀ ਬਾਣੀ, ਜੈਸੀ ਕੈਸੀ ਕੀ ਪਤਾ ਕੈਸੀ, ਜੈਸੀ ਜਾ ਲਫ਼ਜ਼ ਕਰਤਾ, ਜੈਸੀ ਮੈਂ ਆਵੇ ਖਸਮ ਕੀ ਬਾਣੀ, ਜਿਹ ਜਿਹਾ ਪਾਣੀ ਆਉਂਦਾ ਸਪਲਾਈ ਗਾਹ ਕਰਤਾ, ਫੈਸਲਾ ਕਰੀ ਤੇ ਜਿਹ ਜਿਹਾ ਪਿੱਛੋਂ ਆਉਂਦਾ ਉਹ ਜਿਹਾ ਗਾਹ ਦੇਤਾ।
ਸਲੋਕ ਆਪੇ ਕੀਆ ਕਰਾਇਆ ਆਪੇ ਕਰਨੇ ਯੋਗ,
ਆਪੇ ਕੀਆ ਕਰਾਇਆ, ਇਹ ਜਿਹੜਾ ਇੱਕ ਹੈ ਇਹਦੀ ਇਹਦੇ ਤੇ ਗੱਲ ਆ ਗਈ ਹੁਣ। ਇੱਕ ਤੇ ਜੋ ਸੰਸਾਰ ਚ ਕੀਤਾ ਹੈ ਉਹ ਵੀ ਇੱਕ ਨੇ ਕੀਤਾ, ਕਰਾਇਆ ਵੀ ਇੱਕ ਨੇ, ਜਿੰਨੇ ਰੂਪ ਧਾਰਨ ਕੀਤੇ ਨੇ, ਕਰਾਉਣ ਵਾਲਾ ਅੱਧਾ ਅੰਦਰਲਾ ਕਰਾਉਣ ਵਾਲਾ ਹੈ ਬਾਹਰਲਾ ਕਰਨ ਵਾਲਾ, ਆਪੇ ਕੀਆ
ਕਰਾਇਆ ਆਪੇ
ਆਪੇ ਆਪੇ ਆਪੇ ਦੋਹਾਂ ਵਾਸਤੇ ਆਪੇ ਦੇਹੜੀ ਦੀ ਕਰਾਏ ਵਾਲੇ ਦੇ ਨਾਲ ਵੀ ਆਪੇ ਆ, ਕਰਨ ਵਾਲੇ ਦੇ ਨਾਲ ਵੀ ਆਪੇ, ਇੱਕ ਨੇ ਦੋ ਥਾਂ ਹੋ ਕੇ ਅੰਦਰਲਾ ਜਿਹੜਾ ਪਿੱਛੇ ਜੁੜਿਆ ਹੈ ਸੱਚਖੰਡ ਹੁਕਮ ਨਾਲ ਜੁੜਿਆ ਹੈ, ਕਰਾਇਆ ਹੁਕਮ ਨੇ ਇਹਦੇ ਥਰੂ ਅੱਧੇ ਦੇ ਥਰੂ, ਕਰਾਉਣ ਵਾਲਾ ਚਾਹੇ ਇਹਨੂੰ ਮੰਨ ਲਓ ਗੁਰਦੇਵ ਨੂੰ ਮੰਨ ਲਓ ਚਾਹੇ ਉਹ ਗੁਰੂ ਨੂੰ ਮੰਨ ਲਓ, ਗੱਲ ਤਾਂ ਇੱਕੋ ਹੀ ਹੈ। ਇਸ ਕਰਕੇ ਗੁਰੂ ਜਪ ਸਤਿਗੁਰ, ਅਸਲ ਚ ਜਪਣਾ ਗੁਰੂ ਨੂੰ ਹੀ ਹੈ, ਜਾਣਨਾ ਗੁਰੂ ਨੂੰ, ਆਉਂਦੀ ਚੀਜ਼ ਉੱਥੋਂ ਹੀ ਹੈ ਪਰ ਆਉਂਦੀ ਇਹਦੇ ਥਰੂ, ਕਨੈਕਸ਼ਨ ਸਾਨੂੰ ਇਸੇ ਤਾਰ ਨਾਲ ਜੋੜਨਾ ਹੋ ਜਿਹੜੀ ਸਾਡੇ ਕੋਲ ਦੀ ਹੁੰਦੀ ਹੈ, ਪਰ ਇਹ ਵੀ ਪਿੱਛੋਂ ਹੀ ਆਉਂਦੀ ਹੈ, ਪਿੱਛੋਂ ਹੀ ਆਉਂਦੀ ਹੈ।
ਆਪੇ ਕੀਆ ਕਰਾਇਆ ਆਪੇ ਆਪੇ ਕਰਨੇ ਯੋਗ,
ਆਪੇ ਕੀਆ ਕਰਾਇਆ
ਆਪੇ ਕਰਨੇ ਯੋਗ,
ਤੇ ਦੋ ਵਾਰ ਆਪੇ ਆਪੇ ਕਹਿਤਾ
ਦੇਹੀ ਦੀਪੂ ਤੁਸੀਂ ਗਿਆਰਾਂ ਨਾਲ ਜਾ ਗਿਆ।
ਅੱਛਾ ਕੋਈ ਨੀ, ਉਹ ਦੇਹੀ ਦੀਪੂ ਤਾਂ ਆਪੇ ਕਰਨੇ ਯੋਗ, ਆਪੇ ਕਰਨੇ ਯੋਗ ਹੈ, ਆਪੇ ਕੀਤਾ ਆਪੇ ਕਰਾਇਆ, ਅਸਲ ਜਿਹੜਾ ਇੱਕ ਹੈ, ਇੱਕ ਉਹਨੇ ਜੀਵ ਨੂੰ ਇੱਕ ਕਹਿਤਾ, ਇਹ ਮੰਨ ਕੇ ਚੱਲ ਪਏ ਵੀ ਤੂੰ ਇੱਕ, ਜਮੀਨ ਜਮਾ ਕੇ ਵਿਖੇ ਸਮਸਤ ਏਕ ਜੋਤ ਹੈ, ਇਹ ਦਸਮ ਦੀ ਬਾਣੀ ਹੈ, ਜਮੀਨ ਜਮਾ ਸੰਸਾਰ ਦੇ ਵਿੱਚ ਕੇ ਵਿਖੇ ਸਮਸਤ ਏਕ ਜੋਤ ਹੈ, ਸਾਰਿਆਂ ਵਿੱਚ ਇੱਕ ਜੋਤ ਹੈ, ਸਾਵਤ ਸੂਰਤ ਹੈ, ਵਾੜ ਹੈ ਨਾ ਘਾਟ ਹੈ ਨਾ ਘਾਟ ਵਾੜ ਹੋਤ ਹੈ, ਘੱਟ ਵੱਧ ਨਹੀਂ ਹੁੰਦੀ। ਸਪਸ਼ਟ ਗੱਲ ਇਹ ਹੈ, ਐਸੇ ਦਾ ਉਲਥ ਹੈ, ਐਸੇ ਗੱਲ ਦਾ ਉਲਥ, ਜਮੀਨ ਜਮਾਂ ਕਹਿ ਕੇ ਕਹਿਤਾ ਗੱਲ ਸੰਸਾਰ ਦੀ ਹੈ, ਇਹ ਸੰਸਾਰ ਦੀ ਗੱਲ ਹੈ, ਸੰਸਾਰ ਵਿੱਚ ਇੱਕ ਹੈ, ਅਸੀਂ ਇਹ ਮੰਨੀ ਬੈਠੇ ਵੀ ਸੰਸਾਰ ਦੇ ਬਾਹਰ ਹੈ ਇੱਕ, ਜੇ ਸੰਸਾਰ ਦੇ ਬਾਹਰ ਹੈ ਇੱਕ ਤਾਂ ਫਿਰ ਇੱਕੋ ਹੈ ਤਾਂ ਉਗਮੇ ਕਿੱਥੋਂ ਆ ਜੂ, ਇੱਕੋ ਹੈ ਉਗਮੇ ਕਹਿਣ ਦੀ ਕੀ ਲੋੜ ਸੀ, ਦਾਲ ਹੈ, ਦਾਲ ਤਾਂ ਹੈ ਨਾ, ਦਾਲ ਕਿੱਥੇ ਆਪ ਕਿਉਂ ਗੁਬੇ, ਦਾਲ ਕਿਹਦੇ ਵਾਸਤੇ ਆਇਆ, ਦਾਲ ਆਪੇ ਦਾਲ ਹੈ ਨਾ, ਆਪੇ ਕੌਣ ਹੈ ਨਾ, ਆਪੇ ਉਗੜਨ, ਗੱਲ ਤਾਂ ਇਸੇ ਦੀ ਹੈ, ਇਹ ਗੱਲ ਕਲੀਅਰ ਨਹੀਂ ਹੈਗੀ ਟੀਕਾਕਾਰਾਂ ਨੂੰ, ਵਿਦਵਾਨਾਂ ਨੂੰ, ਸਿੱਖਾਂ ਨੂੰ, ਇੱਥੋਂ ਜਿਹੜੇ ਆਉਂਦੇ ਸਾਰੇ ਹਿੰਦੂ ਮਤ ਵਾਲਾ ਗੱਲ ਹੀ ਫਿਰਦੇ ਨੇ, ਸਿੱਖੀ ਨਹੀਂ ਸਮਝੀ ਵੀ ਸਿੱਖੀ ਕੀ ਕਹਿੰਦੀ ਹੈ, ਪਤਾ ਨਹੀਂ ਇੱਕ ਦਾ ਹੀ ਪਤਾ ਕਲੀਅਰ ਨਹੀਂ ਹੋ ਰਹੀ ਗੱਲ ਵੀ ਇੱਕ ਕੀ ਹੈ, ਇਹਨਾਂ ਨੂੰ ਸਪਸ਼ਟ ਗੱਲ ਹੈ ਗੁਰਬਾਣੀ ਚ ਲਿਖੀ, ਇੱਕ ਨੂੰ ਪਰਮੇਸ਼ਰ ਕਹੀ ਜਾਂਦੇ ਨੇ, ਪਰਮੇਸ਼ਰ ਇੱਕ ਨਹੀਂ ਹੈਗਾ, ਪਰਮੇਸ਼ਰ ਇੱਕ ਮੈਂ ਸੱਚਖੰਡ ਵਸੈ ਨਿਰਾਕਾਰ ਦੇ ਹਨ ਸਾਰੀਆਂ ਵਾਦੀਆਂ ਨੇ, ਪੰਚ ਪ੍ਰਵਾਨ ਪੰਚ ਪ੍ਰਧਾਨ ਪੰਚੇ ਪਾਵ ਹੈ ਦਰਗਾਹ ਮਾਨ ਪੰਚੇ ਸੋ ਹੈ ਦਰ ਰਾਜਾਨ ਪੰਚਾਂ ਪੰਚਾਂ ਵਚਨ ਹੈ, ਪੰਚਾਂ ਬਹੁ ਵਚਨ ਹੈ, ਕਾਹੋ ਰੇਖ ਧਿਆਨ, ਉਹ ਫਿਰ ਕੀ ਹੈ, ਦਸਮ ਪਾਸ਼ਾ ਨੇ ਕਿਹਾ ਅਨੇਕ ਹੈ ਫਿਰ ਏਕ ਹੈ। ਤੂੰ ਅਨੇਕ ਹੁੰਦਾ ਹੋਇਆ ਵੀ ਏਕ ਹੈ, ਉਹ ਕੀ ਮਤਲਬ? ਸੱਚਖੰਡ ਚ ਅਨੇਕ ਹੈ ਪਰ ਤੇਰੀ ਉੱਥੇ ਦਲੀਲ, ਉੱਥੇ ਤੇਰੀ ਸੋਚ ਇੱਕ ਹੈ। ਇੱਥੇ ਅਨੇਕ ਨੇ, ਇੱਥੇ ਸੋਚ ਵੀ ਅਨੇਕ ਹੈ। ਇਹ ਸੰਸਾਰ ਚ ਸੋਚ ਵੱਖਰੀ ਵੱਖਰੀ ਹੈ, ਉੱਥੇ ਸਾਰਿਆਂ ਦੀ ਸੋਚ ਇੱਕ ਹੈ। ਮਤਭੇਦ ਨਹੀਂ ਹੈ ਉੱਥੇ, ਇੱਥੇ ਮਤਭੇਦ ਹੈ। ਮਤਭੇਦ ਹੀ ਖਤਮ ਕਰਨਾ ਇੱਥੇ। ਇੱਥੇ ਮਤਾਂ ਵੀ ਅਨੇਕਾਂ ਬਣਾ ਲਈਆਂ ਨਾ, ਮਤਾਂ ਅਨੇਕਾਂ ਕਿਉਂ ਬਣੀ? ਆਪ ਆਪਣੀ ਬੁੱਧਾ ਜਿੱਤੀ। ਉੱਥੇ ਇੱਕ ਮਤ ਹੈ ਸਾਰੇ, ਆ ਉੱਥੋਂ ਮਤ ਆਈ ਹੋਈ ਹੈ, ਇੱਕ ਮਤ ਇਹ ਗੁਰਮਤ ਉੱਥੋਂ ਆਈ ਹੋਈ ਹੈ। ਸਾਰਿਆਂ ਦੀ ਸਮੁੱਚਿਆਂ ਦੀ ਇਹ ਮਤ ਹੈ, ਇੱਕ ਮਤ। ਭਗਤਾਂ ਬੈਠੇ ਨੇ ਜਿੰਨੇ ਸਾਰੇ ਇੱਕ ਮਤ ਨੇ, ਜਿਵੇਂ ਇੱਥੇ ਭਗਤ ਇੱਕ ਮਤ ਨੇ, ਉੱਥੇ ਸੱਚਖੰਡ ਇੱਕ ਮਤ ਹੈ ਸਾਰਾ। ਅਨੇਕ ਹੁੰਦੇ ਹੋਏ ਵੀ ਏਕ ਨੇ, ਅਨੇਕ ਹੁੰਦੇ ਹੋਏ ਏਕ ਨੇ, ਇਹ ਏਕ ਹੁੰਦਾ ਹੋਇਆ ਵੀ ਨਹੀਂ ਏਕ, ਇੱਕ ਹੁੰਦਾ ਹੋਇਆ ਵੀ ਦੋ ਮਤਾਂ ਨੇ ਇਹਦੀਆਂ, ਦੁਬਦਾ ਜੀਵ ਇੱਕ ਹੁੰਦਾ ਹੋਇਆ ਵੀ ਦੁਬਦਾ ਚ ਪਿਆ ਹੋਇਆ। ਮਨ ਦੀ ਹੋਰ ਬੋਲੀ ਹੈ, ਜਿੱਤ ਦੀ ਹੋਰ ਬੋਲੀ ਹੈ। ਇੱਥੇ ਇੱਕ ਹੁੰਦੇ ਹੋਏ ਵੀ ਦੋ ਦੁਬਦਾ ਚ ਨੇ, ਉੱਥੇ ਅਨੇਕ ਹੁੰਦੇ ਹੋਏ ਵੀ ਇੱਕ ਨੇ। ਇਹ ਫਰਕ ਹੈ ਸੰਸਾਰ ਦਾ, ਨਿਰਾਕਾਰ ਦੇ ਦੇਸ਼ ਦਾ। ਨਿਰਾਕਾਰ ਕੇ ਦੇਸ਼ ਜਾਏ ਤਾਂ ਸੁਕਲ ਹੈ, ਫਿਰ ਉੱਥੇ ਜਾਣੇ, ਉੱਥੇ ਡੁੱਬ ਕੇ ਮਰਨਾ ਤਾਂ ਨਹੀਂ ਹੈ। ਜਾਣ ਨੂੰ ਕਿਹਾ, ਜੇ ਜਾਊਗਾ ਉੱਥੇ ਇਹਦੀ ਗਿਣਤੀ ਵਧੂ ਕਿ ਨਹੀਂ ਵਧੂ? ਜਿੰਨੇ ਚਲੇ ਜਾਂਦੇ ਨੇ ਉਹ ਸਾਰੇ ਮਰ ਜਾਂਦੇ ਨੇ। ਕੌਣ ਕਹੇ ਸਤਿਗੁਰੂ ਭਟ ਗਏ? ਇਹ ਗੱਲ ਬਿਲਕੁਲ ਵੀ ਕਲੀਅਰ ਨਹੀਂ ਹੈ ਸਿੱਖਾਂ ਨੂੰ। ਗੱਲ ਹੈ ਕੀ? ਗੱਲ ਗੁਰਬਾਣੀ ਕਲੀਅਰ ਕੀਤੀ ਹੋਈ ਹੈ, ਸਮਝ ਨਹੀਂ ਲੱਗੀ ਗੱਲ ਦੀ, ਗੱਲ ਕੀ ਹੈ?
ਨਾਨਕ ਇੱਕੋ ਰਵ ਰਿਹਾ, ਦੂਸਰ ਹੋਆ ਨਾ ਹੋਗ।
ਨਾਨਕ ਇੱਕੋ ਰਵ ਰਿਹਾ, ਇੱਕੋ ਹੀ ਰਵ ਰਿਹਾ, ਸਾਰਿਆਂ ਚ ਇੱਕ ਰਵ ਰਿਹਾ। ਇੱਕ ਦਾਣੇ ਤੋਂ ਇੱਕ ਪੇੜ ਹੁੰਦਾ, ਦੋ ਦਾਣਿਆਂ ਤੋਂ ਇੱਕ ਪੇੜ ਕਿਵੇਂ ਹੋਜੂ? ਜਿੰਨੇ ਦਾਣੇ ਬੀਜੋਗੇ ਉਨੇ ਪੇੜ ਹੋਣਗੇ, ਅੱਧੇ ਦਾਣੇ ਤੋਂ ਤਾਂ ਪੇੜ ਜੰਮਦਾ ਹੀ ਨਹੀਂ ਹੁੰਦਾ। ਪਹਿਲੀ ਗੱਲ, ਦਾਣਾ ਸਾਬਤ ਚਾਹੀਦਾ, ਇੱਕ ਚਾਹੀਦਾ, ਇੱਕ ਸਾਬਤ ਨੂੰ ਕਿਹਾ। ਜਾ ਕੇ ਦਿਲ
ਸਾਬਤ ਨਹੀਂ,
ਸਾਬਤ ਕਿਹਾ ਕਬੀਰ ਦੇ, ਇੱਕ ਨਹੀਂ ਗਿਆ ਉੱਥੇ। ਸਾਬਤ ਸੂਰਤ ਉੱਥੇ ਸਾਬਤ ਕਿਹਾ, ਇੱਕ ਨਹੀਂ ਗਿਆ। ਜਾ ਕੇ ਦਿਲ ਸਾਬਤ ਨਹੀਂ ਤਾਂ ਕੋ ਕਹਾਂ ਖੁਦਾ, ਉਹ ਖੁਦਾ ਨਾਲ ਕਿਵੇਂ ਜੁੜ ਜੂਗਾ? ਖੁਦਾ ਨੂੰ ਕਿੱਥੋਂ ਮਿਲ ਜੂਗਾ ਸ਼ਬਦ? ਉਹਦੀ ਸੁਰਤ ਦਾ ਮੇਲ ਕਿਵੇਂ ਹੋ ਜੂਗਾ? ਜਿੰਨਾ ਚਿਰ ਉਹ ਆਪ ਇੱਕ ਨਹੀਂ ਹੁੰਦਾ, ਸਾਬਤ ਨਹੀਂ ਹੁੰਦਾ, ਉੱਥੇ ਕਹਿਤਾ ਇੱਕ ਹੋਏ ਤਾਂ ਕੁਬੇ। ਇਸ ਬਾਣੀ ਚ ਗੱਲ ਬਿਲਕੁਲ ਕਲੀਅਰ ਹੋ ਜਾਣੀ ਹੈ ਕਿ ਇੱਕ ਕੀ ਹੈ, ਇੱਕ ਕਿੱਥੋਂ ਮਿਲੂਗਾ, ਕਿਵੇਂ ਮਿਲੂਗਾ, ਕੀ ਪ੍ਰੋਸੀਜਰ ਹੈ। ਸਾਰੀ ਗੱਲ ਇਹ ਜਿਹੜੀ ਹੈਗੀ ਗੌੜੀ ਰਾਗ ਦੇ ਵਿੱਚ, ਬਾਵਨ ਅੱਖਰੀ ਦੇ ਵਿੱਚ ਇਹ ਗੱਲ ਬਿਲਕੁਲ ਇੱਕ ਦੀ ਸਪਸ਼ਟ ਹੋ ਜਾਣੀ।
ਨਾਨਕ ਇੱਕੋ ਰਵ ਰਿਹਾ, ਦੂਸਰ ਹੋਆ ਨਾ ਹੋਗ।
ਨਾਨਕ ਕਹਿੰਦਾ ਇੱਕੋ ਰਵ ਰਿਹਾ ਸਾਰੇ, ਦੂਆ ਨਾ ਕਦੇ ਹੋਇਆ, ਦੂਆ ਤਾਂ ਹੈ ਹੀ ਨਹੀਂ, ਨਾ ਕਦੇ ਦੂਆ ਹੋਣਾ। ਸਾਰੇ ਇੱਕੋ ਜੋਤ ਹੈ, ਜਮੀਨ ਜਮਾ ਕੇ ਵਿਖੇ ਸਮਸਤ ਏਕ ਜੋਤ ਹੈ, ਜੋਤ ਇੱਕੋ ਹੀ ਹੈ। ਵਾੜ ਹੈ ਨਾ ਘਾਟ ਹੈ, ਨਾ ਘਾਟ ਵਾੜ ਹੋਤਾ।
ਪੌੜੀ ਉਮੰਗ ਸਾਧ ਸਤਿਗੁਰ ਨਮਸਕਾਰ।
ਹਰ ਪੇੜ ਵਿੱਚ ਚਾਹੇ ਉਹ ਕਾਸੇ ਦਾ ਵੀ ਹੈ, ਧਾਨ ਦਾ ਪੇੜ ਹੈ, ਕਣਕ ਦਾ ਪੇੜ ਹੈ, ਸਰੋਂ ਦਾ ਪੇੜ ਹੈ, ਹਰ ਪੇੜ 'ਚ ਇੱਕ ਦਾਣੇ ਤੋਂ ਬਣਿਆ ਹੋਇਆ ਪੇੜ ਬਣਿਆ ਨਾ। ਬਸ ਇਹ ਸਰੀਰ ਵੀ ਇੱਕ, ਇਹ ਵੀ ਪੇੜ ਹੈ, ਸਰੀਰ ਪੇੜ ਹੈ ਨਾ, ਇਹ ਹਰ ਪੇੜ ਦੇ ਵਿੱਚ ਇੱਕ ਹੈ। ਇੱਕ ਦਾਣੇ ਬਿਨਾਂ ਪੇੜ ਨਹੀਂ ਬਣਦਾ, ਸਾਬਤ ਜੋਤ ਬਿਨਾਂ, ਇੱਕ ਤੋਂ ਬਿਨਾਂ ਸਰੀਰ ਧਾਰਨ ਨਹੀਂ ਕਰ ਸਕਦਾ। ਇਹ ਗੱਲ ਅਲੱਗ ਹੈ ਵੀ ਇਹ ਦੋ ਥਾਂ ਹੋ ਕੇ, ਜੋ ਜਿਹੜੀ ਦੋ ਥਾਂ ਹੋ ਕੇ ਮਾਇਆ ਨਾਲ ਜੁੜਦੀ ਹੈ, ਪੂਰਾ ਪੂਰਾ ਮਾਇਆ ਨਾਲ ਨਹੀਂ ਜੁੜਦਾ ਹੈ। ਮਾਇਆ ਨੂੰ ਜੁੜਨ ਵਾਸਤੇ ਅੱਧੇ ਦੀ ਲੋੜ, ਅੱਧੀ ਮਾਇਆ ਅੱਧਾ ਹੈ, ਤਾਂ ਇੱਕ ਬਣਦਾ, ਇੱਕ ਬਣ ਲੈਂਦਾ। ਜੇ ਸਾਬਤ ਜੁੜੇ ਫਿਰ ਤਾਂ ਰੂੜ ਬਣ ਜੂ, ਇੱਕ ਬਣਨਾ ਹੀ ਨਹੀਂ ਗਿਆ, ਦੋ ਬਣ ਜਾਣਗੇ। ਜਦ ਸਾਬਤ ਹੁੰਦਾ ਫਿਰ ਦੋ ਬਣ ਜਾਂਦੇ ਨੇ, ਕਿਵੇਂ ਬਣ ਜਾਂਦੇ ਨੇ? ਇੱਕ ਦਾ ਸਰੀਰ ਮਰਿਆ ਪਿਆ, ਉਹ ਇੱਕ ਹੋ ਗਣਗੇ, ਉਹਦੀ ਗਿਣਤੀ ਕੀ ਕਰਦੇ ਆ? ਲਾਸ਼ਾਂ ਦੀ ਜਾਂ ਗਿਣਤੀ ਕਰਦੇ, ਇੱਕ ਨਹੀਂ ਕਰਦੇ। ਲਾਸ਼ਾਂ ਦੀ ਜਾਂ ਗਿਣਤੀ ਕਰੀਏ ਤਾਂ ਇੱਕ ਜੇ ਕਰਾਂਗੇ, ਅੱਧੀ ਚ ਕਰਾਂਗੇ
ਇੱਕ ਚ,
ਤੇ ਅੱਗੇ ਹੰਸ ਅਕੇਲਾ ਅਕੇਲਾ ਹੰਸ ਹੋ ਗਿਆ, ਇੱਕ ਜਾਂ ਦੋ ਹੋ ਗਏ। ਮਰ ਕੇ ਜਾਂ ਹੰਸ ਵਿੱਚੋਂ ਨਿਕਲੂ, ਇੱਕ ਹੀ ਆ ਉਹ, ਜਿਹੜਾ ਪਿਆ ਉਹ ਵੀ ਇੱਕ ਹੈ, ਫਿਰ ਮਰ ਕੇ ਦੋ ਨਹੀਂ ਹੋ ਗਏ। ਮਰ ਕੇ ਦੋ ਹੋ ਜਾਂਦੇ ਨੇ, ਜਿਉਂਦਾ ਇੱਕ ਹੈ। ਅਸਲ ਦੇ ਵਿੱਚ ਕੀ ਹੈ, ਜਿਹੜਾ ਆ ਹੈ ਵੀ ਅੱਧਾ, ਜੇ ਇੱਕ ਹੁੰਦਾ ਤੁਰਦਾ ਫਿਰਦਾ ਨਾ, ਉਹ ਤਾਂ ਸਾਡੀ ਬੋਲੀ ਚ ਅਸੀਂ ਇੱਕ ਮੰਨੀ ਜਾਂਦੇ ਉਹਨੂੰ। ਇਹ ਵੀ ਜਿਹੜੇ ਅੰਨੇ ਬੋਲੇ ਨੇ ਉਹਨਾਂ ਦੀ ਬੋਲੀ ਚ ਇੱਕ ਹੈ, ਇੱਕ ਨਹੀਂ ਹੈਗਾ, ਇੱਕ ਕਿ ਮੇਰਾ ਗਿਆ ਵਿੱਚੋਂ ਤਾਂ ਨਿਕਲ ਗਿਆ, ਫਿਰ ਵੀ ਇੱਕ ਹੈ। ਪਰ ਅਸੀਂ ਮੰਨਦੇ ਹਾਂ, ਅਸੀਂ ਜਿਉਂਦਿਆਂ ਮਰੇ ਨੂੰ ਬਰਾਬਰ ਹੀ ਮੰਨਦੇ ਹਾਂ। ਜਿਉਂਦਾ ਵੀ ਇੱਕ ਸੀ, ਮਰਿਆ ਵੀ ਇੱਕ, ਕਿਉਂ ਇੱਕ ਕਿਵੇਂ ਰਹਿ ਗਿਆ ਮਰਿਆ? ਫਰਕ ਕੋਈ ਨਹੀਂ ਪਿਆ ਸਾਡੇ ਚ, ਸਾਡੀ ਬੋਲੀ ਚ ਨਹੀਂ ਫਰਕ ਪਿਆ। ਜਿਉਂਦਾ ਵੀ ਇੱਕ ਹੈ, ਮਰਿਆ ਵੀ ਇੱਕ। ਉਹ ਤਿਲਾਂ ਚੋਂ ਤੇਲ ਕੱਢ ਲੈਣ, ਖੜ ਗਏ ਨੇ, ਫਿਰ ਉਹਨਾਂ ਨੂੰ ਤਿਲ ਕਹੋ, ਇੱਕ ਬਣ ਲੈਣਾ। ਜੇ ਸਾਬਤ ਜੁੜੇ ਫਿਰ ਤਾਂ ਰੂੜ ਬਣ ਜੂ, ਇੱਕ ਬਣਨਾ ਹੀ ਨਹੀਂ ਗਿਆ, ਦੋ ਬਣ ਜਾਣਗੇ। ਜਦ ਸਾਬਤ ਹੁੰਦਾ ਫਿਰ ਦੋ ਬਣ ਜਾਂਦੇ ਨੇ, ਕਿਵੇਂ ਬਣ ਜਾਂਦੇ ਨੇ? ਇੱਕ ਦਾ ਸਰੀਰ ਮਰਿਆ ਪਿਆ, ਉਹ ਇੱਕ ਹੋ ਗਣਗੇ, ਉਹਦੀ ਗਿਣਤੀ ਕੀ ਕਰਦੇ ਆ? ਲਾਸ਼ਾਂ ਦੀ ਜਾਂ ਗਿਣਤੀ ਕਰਦੇ, ਇੱਕ ਨਹੀਂ ਕਰਦੇ। ਲਾਸ਼ਾਂ ਦੀ ਜਾਂ ਗਿਣਤੀ ਕਰੀਏ ਤਾਂ ਇੱਕ ਜੇ ਕਰਾਂਗੇ, ਅੱਧੀ ਚ ਕਰਾਂਗੇ
ਇੱਕ ਚ,
ਤੇ ਅੱਗੇ ਹੰਸ ਅਕੇਲਾ ਅਕੇਲਾ ਹੰਸ ਹੋ ਗਿਆ, ਇੱਕ ਜਾਂ ਦੋ ਹੋ ਗਏ। ਮਰ ਕੇ ਜਾਂ ਹੰਸ ਵਿੱਚੋਂ ਨਿਕਲੂ, ਇੱਕ ਹੀ ਆ ਉਹ, ਜਿਹੜਾ ਪਿਆ ਉਹ ਵੀ ਇੱਕ ਹੈ, ਫਿਰ ਮਰ ਕੇ ਦੋ ਨਹੀਂ ਹੋ ਗਏ। ਮਰ ਕੇ ਦੋ ਹੋ ਜਾਂਦੇ ਨੇ, ਜਿਉਂਦਾ ਇੱਕ ਹੈ। ਅਸਲ ਦੇ ਵਿੱਚ ਕੀ ਹੈ, ਜਿਹੜਾ ਆ ਹੈ ਵੀ ਅੱਧਾ, ਜੇ ਇੱਕ ਹੁੰਦਾ ਤੁਰਦਾ ਫਿਰਦਾ ਨਾ, ਉਹ ਤਾਂ ਸਾਡੀ ਬੋਲੀ ਚ ਅਸੀਂ ਇੱਕ ਮੰਨੀ ਜਾਂਦੇ ਉਹਨੂੰ। ਇਹ ਵੀ ਜਿਹੜੇ ਅੰਨੇ ਬੋਲੇ ਨੇ ਉਹਨਾਂ ਦੀ ਬੋਲੀ ਚ ਇੱਕ ਹੈ, ਇੱਕ ਨਹੀਂ ਹੈਗਾ, ਇੱਕ ਕਿ ਮੇਰਾ ਗਿਆ ਵਿੱਚੋਂ ਤਾਂ ਨਿਕਲ ਗਿਆ, ਫਿਰ ਵੀ ਇੱਕ ਹੈ। ਪਰ ਅਸੀਂ ਮੰਨਦੇ ਹਾਂ, ਅਸੀਂ ਜਿਉਂਦਿਆਂ ਮਰੇ ਨੂੰ ਬਰਾਬਰ ਹੀ ਮੰਨਦੇ ਹਾਂ। ਜਿਉਂਦਾ ਵੀ ਇੱਕ ਸੀ, ਮਰਿਆ ਵੀ ਇੱਕ, ਕਿਉਂ ਇੱਕ ਕਿ ਮੇਰਾ ਗਿਆ ਮਰਿਆ? ਫਰਕ ਕੋਈ ਨਹੀਂ ਪਿਆ ਸਾਡੇ ਚ, ਸਾਡੀ ਬੋਲੀ ਚ ਨਹੀਂ ਫਰਕ ਪਿਆ। ਜਿਉਂਦਾ ਵੀ ਇੱਕ ਹੈ, ਮਰਿਆ ਵੀ ਇੱਕ। ਉਹ ਤਿਲਾਂ ਚੋਂ ਤੇਲ ਕੱਢ ਲੈਣ, ਖੜ ਗਏ ਨੇ, ਫਿਰ ਉਹਨੂੰ ਤਿਲ ਕਹੋ,